ਜਦੋਂ ਇਹ ਉਪਦੇਸ਼ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਰਹੇ ਸਨ ਤਾਂ ਉਸ ਵੇਲੇ ਭਾਈ ਬੁੱਢਾ ਸਾਹਿਬ ਅਤੇ ਹੋਰ ਜਿਹੜੇ ਸਿਆਣੇ ਗੁਰਸਿੱਖ ਬੈਠੇ ਸਨ ਉਹਨਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਸੱਚੇ ਪਾਤਸ਼ਾਹ ਉਹ ਤਪਾ ਇਸੇ ਦੇ ਲਾਇਕ ਸੀ, ਜੋ ਕੁਝ ਉਸਨੇ ਕੀਤਾ ਉਹਨੂੰ ਸਜ਼ਾ ਮਿਲਣੀ ਹੀ ਚਾਹੀਦੀ ਸੀ। ਇਸ ਲਈ ਇਹਦੇ ਵਿੱਚ ਇਹ ਬਾਬਾ ਅਮਰਦਾਸ ਜੀ ਦਾ ਵੀ ਕੋਈ ਇੰਨਾ ਕਸੂਰ ਨਹੀਂ, ਇਹ ਪਰਮੇਸ਼ਰ ਨੇ ਸਾਰਾ ਕੁਝ ਕਰਵਾਇਆ, ਇਸ ਲਈ ਇਹਨਾਂ ਨੂੰ ਮਾਫ਼ ਕਰ ਦਿੱਤਾ ਜਾਵੇ। ਅਖੀਰ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਬਾਬਾ ਅਮਰਦਾਸ ਜੀ ਨੂੰ ਆਪਣੇ ਸਨਮੁਖ ਕੀਤਾ ਅਤੇ ਨਾਲ ਸਿੱਖਿਆ ਬਖਸ਼ੀ। ਉਸ ਤੋਂ ਬਾਅਦ ਜਿਹੜੇ ਪਿੰਡ ਨਿਵਾਸੀ ਸਨ ਉਹਨਾਂ ਨੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਸਾਥੋਂ ਬਹੁਤ ਵੱਡੀ ਭੁੱਲ ਹੋਈ ਹੈ, ਕਿਰਪਾ ਕਰੋ ਹੁਣ ਤੁਸੀਂ ਵਾਪਸ ਖਡੂਰ ਦੇ ਵਿੱਚ ਚੱਲੋ। ਫਿਰ ਵਸਾਇਆ, ਫਿਰ ਆਣ ਸਤਿਗੁਰ ਖਾਡੂਰ, ਇਹ ਫਿਰ ਦੁਬਾਰਾ ਬਾਬਾ ਫੇਰੂ ਜੀ ਦੇ ਸਪੁੱਤਰ ਧੰਨ ਗੁਰੂ ਅੰਗਦ ਦੇ ਮਹਾਰਾਜ ਨੇ ਖਡੂਰ ਨੂੰ ਫਿਰ ਆਬਾਦ ਕੀਤਾ, ਕਿਉਂਕਿ ਇੱਕ ਵਾਰੀ ਤਾਂ ਚਲੇ ਗਏ ਸਨ, ਉੱਥੇ ਵੀ ਬੇਰੌਣਕੀ ਹੋ ਗਈ ਸੀ। ਹੁਣ ਸਾਰੀ ਸੰਗਤ ਜਿੱਥੇ ਗੁਰੂ ਹੁੰਦਾ ਉੱਥੇ ਹੀ ਜਾਂਦੇ ਨੇ। ਹੁਣ ਦੁਬਾਰਾ ਫਿਰ ਖਡੂਰ ਦੇ ਵਿੱਚ ਗੁਰੂ ਮਹਾਰਾਜ ਆਏ ਅਤੇ ਹੁਣ ਸਾਰਾ ਪਿੰਡ ਵੀ ਸਾਰਾ ਇਲਾਕਾ ਵੀ ਗੁਰੂ ਮਹਾਰਾਜ ਨੂੰ ਮੰਨਣ ਲੱਗਿਆ। ਅਤੇ ਹੁਣ ਜਦੋਂ ਇਹ ਭਾਣਾ ਵਰਤਿਆ ਅਤੇ ਕੁਝ ਗੁਰਸਿੱਖ ਸਨ ਉਹਨਾਂ ਨੇ ਗੁਰੂ ਅੰਗਦ ਦੇ ਮਹਾਰਾਜ ਦੇ ਪਾਸ ਆ ਕੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਵੀ ਸੁਣਿਆ ਵੀ ਤਪੇ ਦੇ ਵਿੱਚ ਵੀ ਕੋਈ ਰਿਧੀਆਂ ਸਿੱਧੀਆਂ ਸਨ, ਪਰ ਬਈ ਉਹਦੀ ਰਿੱਧੀ ਸਿੱਧੀ ਸਫੁਰਨ ਕਿਉਂ ਨਹੀਂ ਹੋਈ, ਇਹਦਾ ਕਾਰਨ ਕੀ ਸੀ? ਤਾਂ ਗੁਰੂ ਅੰਗਦ ਦੇ ਮਹਾਰਾਜ ਨੇ ਫਿਰ ਇਹ ਸ਼ਲੋਕ ਉਚਾਰਨ ਕੀਤਾ ਵੀ ਇਹਦਾ ਕਾਰਨ ਇਹ ਸੀ ਵੀ ਉਹਦੇ ਵਿੱਚ ਮਾੜੀ ਮੋਟੀ ਹੈ ਤਾਂ ਸੀ ਕੋਈ ਰਿੱਧੀ ਸਿੱਧੀ, ਕੋਈ ਚਲੀਸਾ ਕੱਢ ਲਵੇ, ਕੋਈ ਸਾਧਨ ਕਰ ਲਵੇ, ਰਿੱਧੀ ਸਿੱਧੀ ਹਰ ਇੱਕ ਨੂੰ ਮਿਲ ਜਾਂਦੀ ਹੈ, ਪਰ ਜਿਹੜਾ ਉਹਨੇ ਗੁਰੂ ਘਰ ਦੇ ਨਾਲ ਮੱਥਾ ਲਾਇਆ ਹੈ ਨਾ, ਇਹ ਕੰਮ ਚੰਗਾ ਨਹੀਂ ਕੀਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀ ਸੁੰਦਰ ਉਦਾਹਰਣ ਦੇ ਕੇ ਇਸ ਸ਼ਲੋਕ ਦੇ ਵਿੱਚ ਇਹ ਗੱਲ ਸਪੱਸ਼ਟ ਕੀਤੀ ਹੈ, ਭਾਵੇਂ ਕੋਈ ਜੰਤਰੀ ਮੰਤਰੀ ਰਿੱਧੀ ਸਿੱਧੀ ਵਾਲਾ ਵੀ ਕਿਉਂ ਨਾ ਹੋਵੇ, ਪਰ ਜੇ ਕੋਈ ਗੁਰੂ ਘਰ ਦੇ ਨਾਲ ਟੱਕਰ ਲਵੇਗਾ ਉਹਦਾ ਹਸ਼ਰ ਮਾੜਾ ਹੀ ਹੁੰਦਾ। ਲਓ ਹੁਣ ਧੰਨ ਗੁਰੂ ਅੰਗਦ ਦੇ ਮਹਾਰਾਜ ਜੋ ਸਿੱਖਿਆ ਬਖਸ਼ਿਸ਼ ਕਰ ਰਹੇ ਹਨ ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹੱਲਾ ਦੂਜਾ। ਮੰਤਰੀ ਹੋਏ ਅਠੂਹਿਆ, ਨਾਗੀ ਲੱਗੈ ਜਾਏ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਮੰਤਰੀ ਹੋਏ ਅਠੂਹਿਆ। ਅਠੂਹਾ ਇੱਕ ਛੋਟਾ ਜਿਹਾ ਕੀੜਾ ਹੁੰਦਾ ਪਰ ਬੜਾ ਜ਼ਹਿਰੀਲਾ ਹੁੰਦਾ, ਔਰ ਕਹਿੰਦੇ ਜੇ ਅਠੂਹਾ ਕਿਸੇ ਨੂੰ ਲੜ ਜਾਵੇ ਬੜੀ ਜ਼ਹਿਰ ਹੁੰਦੀ ਹੈ, ਬੜੀ ਤਕਲੀਫ਼ ਹੁੰਦੀ, ਬੜੀ ਚੀਜ਼ ਪੈਂਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਈ ਉਸਦੇ ਮੰਤਰ ਪੜ੍ਹ ਕੇ ਉਸਦੀ ਜ਼ਹਿਰ ਵੀ ਲਾਉਂਦੇ ਨੇ, ਪਰ ਜਿਹੜਾ ਠੂਹਾ ਛੋਟਾ ਜਿਹਾ ਇੱਕ ਜ਼ਹਿਰੀਲਾ ਕੀੜਾ ਹੁੰਦਾ ਹੈ ਉਹਦੇ ਵਿੱਚ ਜ਼ਹਿਰ ਵੀ ਥੋੜ੍ਹੀ ਹੁੰਦੀ ਹੈ। ਕਈ ਲੋਕ ਮੰਤਰ ਪੜ੍ਹ ਕੇ ਉਸਦੀ ਜ਼ਹਿਰ ਲਾ ਦਿੰਦੇ ਨੇ। ਹਜ਼ੂਰ ਕਹਿੰਦੇ ਮੰਤਰੀ ਹੋਏ ਅਠੂਹਿਆਂ, ਕੋਈ ਉਹਨਾਂ ਅਠੂਹਿਆਂ ਦਾ ਮੰਤਰੀ ਹੋਵੇ, ਭਾਵ ਆਪਣੀ ਮੰਤਰ ਸ਼ਕਤੀ ਦੇ ਨਾਲ ਅਠੂਹਿਆਂ ਦੀ ਜ਼ਹਿਰ ਲਾ ਸਕਣ ਦੀ ਸਮਰੱਥਾ ਰੱਖਦਾ ਹੋਵੇ, ਪਰ ਉਹ ਭੁੱਲ ਭੁਲੇਖੇ ਨਾਗੀ ਲੱਗਿਆ ਜਾਏ। ਨਾਗੀ ਦਾ ਅਰਥ ਹੈ ਜਿਹੜੇ ਕਾਲੇ ਨਾਗ ਨੇ, ਆ ਜਿਵੇਂ ਕੋਬਰਾ ਸੱਪ ਹੁੰਦਾ ਹੈ, ਫਨੀਅਰ ਨਾਗ, ਉਹ ਬੜਾ ਜ਼ਹਿਰੀਲਾ ਹੁੰਦਾ, ਉਹਦੇ ਡੰਗ ਤੋਂ ਬਚਣਾ ਬਹੁਤ ਔਖਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਹੋਵੇ ਤੇ ਅਠੂਹਿਆਂ ਦਾ ਮੰਤਰੀ ਤੇ ਜਾ ਕੇ ਸੱਪਾਂ ਨੂੰ ਹੱਥ ਪਾ ਲਵੇ। ਸੱਪ ਬੜੇ ਜ਼ਹਿਰੀਲੇ ਹੁੰਦੇ ਨੇ, ਜਿਹੜੇ ਜ਼ਹਿਰੀਲੇ ਸੱਪ ਨੇ ਉਹਨਾਂ ਨੂੰ ਕੋਈ ਪੂਰਾ ਹੀ ਮੰਤਰੀ ਕੀਲ ਸਕਦਾ, ਹਰ ਇੱਕ ਤੋਂ ਨਹੀਂ ਕੀਲੇ ਜਾ ਸਕਦੇ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਤਾਂ ਮਾੜੀ ਮੋਟੀ ਰਿੱਧੀ ਸਿੱਧੀ ਵਾਲਾ ਸੀ, ਜਿਵੇਂ ਅਠੂਹਿਆਂ ਦਾ ਮੰਤਰੀ ਹੋਵੇ, ਆਮ ਲੋਕਾਂ ਦੀਆਂ ਇੱਛਾ ਪੂਰੀਆਂ ਕਰਨ ਜੋਗਾ ਸੀ, ਨਾਗੀ ਲੱਗਿਆ ਜਾਏ, ਪਰ ਇਹਨੇ ਹੁਣ ਸੱਪਾਂ ਨੂੰ ਜਾ ਕੇ ਹੱਥ ਪਾ ਲਿਆ। ਭਾਵ ਜਿਹੜੇ ਗੁਰੂ ਨਾਨਕ ਦਾ ਘਰ ਹੈ, ਜਿਹੜਾ ਅਨੰਤ ਕਲਾ ਹੋਏ ਠਾਕੁਰ ਚੜ੍ਹਿਆ, ਅਨੰਤ ਸ਼ਕਤੀਆਂ ਦਾ ਭੰਡਾਰ ਹੈ, ਇਹਨੇ ਉਹਨਾਂ ਦੇ ਨਾਲ ਆ ਕੇ ਮੱਥਾ ਲਾ ਲਿਆ, ਇਹ ਕੰਮ ਚੰਗਾ ਨਹੀਂ ਕੀਤਾ।
ਆਪਣੇ ਹੱਥੀ ਆਪਣੇ ਦੇ ਕੂਚਾ ਪੇਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮੂਰਖ ਆਦਮੀ ਹੈ ਆਪਣ ਹੱਥੀ ਆਪਣੇ, ਉਹ ਆਪਣੇ ਹੱਥੀਂ ਆਪਣੇ ਆਪ ਨੂੰ ਦੇ ਕੂਚਾ ਆਪੇ ਲਾਏ। ਕੂਚਾ ਦਾ ਅਰਥ ਹੈ ਚੁਆਤੀ ਲਾ ਕੇ, ਉਹ ਤੇ ਆਪਣੇ ਆਪ ਨੂੰ ਆਪ ਹੀ ਲਾਂਬੂ ਲਾ ਲੈਂਦੇ ਜਿਹੜਾ ਮੂਰਖ ਆਦਮੀ ਹੈ, ਔਰ ਉਹ ਆਪਣੇ ਆਪ ਨੂੰ ਕੂਚਾ ਲਾ ਕੇ, ਸੀਖ ਲਾ ਕੇ, ਚੁਆਤੀ ਲਾ ਕੇ ਉਹ ਆਪਣੇ ਆਪ ਨੂੰ ਹੀ ਸਾੜ ਲੈਂਦੇ। ਜਿਵੇਂ ਆਪਾਂ ਦੂਸਰੀ ਗੱਲ ਇਹ ਵੀ ਕਹਿੰਦੇ ਹਾਂ ਬਈ ਮੂਰਖ ਆਦਮੀ ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਮਾਰ ਲੈਂਦੇ, ਇਸੇ ਤਰ੍ਹਾਂ ਇਸ ਮੂਰਖ ਤਪੇ ਨੇ ਗੁਰੂ ਨਾਨਕ ਦੇ ਘਰ ਦੇ ਨਾਲ ਟੱਕਰ ਲਈ ਹੈ, ਅਤੇ ਇਹਨੇ ਆਪਣੇ ਹੱਥੀਂ ਆਪਣੇ ਆਪ ਨੂੰ ਹੀ ਮਾਨੋ ਅੱਗ ਦਾ ਲਾਂਬੂ ਲਾ ਲਿਆ ਹੈ।
ਹੁਕਮ ਪਇਆ ਧੁਰ ਖਸਮ ਕਾ ਅਤੀ ਹੂ ਧੱਕਾ ਖਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੁਕਮ ਪਇਆ ਧੁਰ ਖਸਮ ਕਾ, ਵੀ ਇਹ ਤੁਰ ਦਰਗਾਹ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੀ ਇਸ ਤਰ੍ਹਾਂ ਪਿਆ ਹੋਇਆ ਸੀ, ਅਤੇ ਹੁਣ ਵੀ ਉਹ ਹੁਕਮ ਉਸੇ ਤਰ੍ਹਾਂ ਹੀ ਵਰਤ ਰਿਹਾ ਹੈ। ਅਤੀ ਹੂੰ ਧੱਕਾ ਖਾਏ, ਅੱਤ ਦਾ ਅਤੇ ਰੱਬ ਦਾ ਵੈਰ ਹੈ, ਅਤੇ ਜਿਹੜਾ ਆਦਮੀ ਬਹੁਤਾ ਅੱਤ ਕਰਦਾ ਹੈ, ਬਹੁਤੀ ਅੱਤ ਚੁੱਕਦਾ ਹੈ, ਅਤੀ ਹੂੰ ਧੱਕਾ ਖਾਏ, ਬਹੁਤੀ ਅੱਤ ਚੁੱਕਣ ਵਾਲਾ ਫਿਰ ਉਹ ਧੱਕਾ ਖਾਂਦਾ, ਨੁਕਸਾਨ ਉਠਾਉਂਦਾ, ਉਹ ਆਪਣੇ ਪੈਰਾਂ 'ਤੇ ਆਪ ਕੁਹਾੜਾ ਮਾਰਦਾ। ਇਸੇ ਤਰ੍ਹਾਂ ਇਸ ਮੂਰਖ ਤਪੇ ਨੇ ਬਹੁਤੀ ਅੱਤ ਚੁੱਕੀ। ਚਲੋ ਕਿਸੇ ਸੀਮਾ ਵਿੱਚ ਰਹਿ ਕੇ ਕੋਈ ਗੱਲ ਕਹਿ ਦਿੰਦਾ ਵੱਖਰੀ ਗੱਲ ਸੀ, ਪਰ ਜਿਹੜਾ ਇਹ ਫਤਵਾ ਦੇ ਦਿੱਤਾ ਵੀ ਗੁਰੂ ਮਹਾਰਾਜ ਨੂੰ ਪਿੰਡੋਂ ਹੀ ਬਾਹਰ ਕੱਢ ਦਿੱਤਾ ਜਾਵੇ, ਅਤੇ ਗੁਰੂ ਮਹਾਰਾਜ ਦੀ ਸਹਿਨਸ਼ੀਲਤਾ ਵੀ ਕਮਾਲ ਦੀ ਸੀ, ਉਹਨਾਂ ਨੇ ਕੋਈ ਬਚਨ ਨਹੀਂ ਕੀਤਾ। ਜੋ ਕੁਛ ਕੀਤਾ ਗੁਰੂ ਅਮਰਦਾਸ ਮਹਾਰਾਜ ਨੇ ਕੀਤਾ ਸੀ, ਜੇ ਚਾਹੁੰਦੇ ਗੁਰੂ ਮਹਾਰਾਜ ਇੱਕ ਬਚਨ ਦੇ ਨਾਲ ਮੀਂਹ ਵੀ ਪਵਾ ਦਿੰਦੇ, ਤਪੇ ਦਾ ਵੀ ਕੀਰਤਨ ਸੋਹਿਲਾ ਪੜ੍ਹ ਦਿੰਦੇ, ਜੋ ਮਰਜ਼ੀ ਕਰ ਸਕਦੇ ਸਨ, ਪਰ ਨਹੀਂ, ਕੁਛ ਨਹੀਂ ਕੀਤਾ, ਰੱਬ 'ਤੇ ਗੱਲ ਛੱਡੀ। ਹੁਕਮ ਪਇਆ ਤੁਰ ਖਸਮ ਕਾ, ਸਤਿਗੁਰੂ ਕਹਿੰਦੇ ਤੁਰ ਦਰਗਾਹ ਤੋਂ ਮੇਰੇ ਮਾਲਕ ਵਾਹਿਗੁਰੂ ਦਾ ਹੁਕਮ ਹੀ ਇਸ ਤਰ੍ਹਾਂ ਪਿਆ ਹੋਇਆ। ਅਤੀ ਹੂੰ ਧੱਕਾ ਖਾਏ, ਜਿਹੜਾ ਆਦਮੀ ਬਹੁਤਾ ਅੱਤ ਚੁੱਕਦਾ ਹੈ, ਬਹੁਤੇ ਜ਼ੁਲਮ ਕਰਦਾ ਹੈ, ਬਹੁਤਾ ਹੰਕਾਰੀ ਅਤੇ ਵਿਕਾਰੀ ਹੋ ਜਾਂਦਾ ਹੈ, ਅਤੇ ਫਿਰ ਉਹ ਰੱਬ ਦੀ ਦਰਗਾਹ ਤੋਂ ਧੱਕਾ ਖਾਂਦਾ, ਉਹਨੂੰ ਐਸਾ ਰੱਬ ਦੇ ਵੱਲੋਂ ਧੱਕਾ ਵੱਜਦਾ, ਫਿਰ ਉਹ ਸੰਭਲ ਨਹੀਂ ਸਕਦਾ।
ਗੁਰਮੁਖ ਸਿਓ ਮਨ ਮੁਖ ਆੜੈ ਡੁੱਬੈ ਹੱਕ ਨਿਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੇ ਸਪਸ਼ਟ ਕਰਦੇ ਨੇ, ਗੁਰਮੁਖ ਸਿਓ ਮਨਮੁਖ ਅੜੈ, ਵੀ ਜਦੋਂ ਗੁਰਮੁਖ ਵਿਅਕਤੀ ਦੇ ਨਾਲ ਕੋਈ ਮਨਮੁਖ ਆਦਮੀ ਆਕੜਦਾ ਹੈ, ਉਹਦੇ ਮੂਹਰੇ ਅੜ ਜਾਂਦਾ ਹੈ, ਡੁੱਬੈ ਹੱਕ ਨਿਆਏ, ਅਤੇ ਇਹ ਸੱਚਾ ਨਿਆਂ ਹੈ, ਇਹ ਰੱਬੀ ਇਨਸਾਫ ਹੈ, ਉੱਥੇ ਸੱਚੋ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾ ਲਿਆ, ਅਤੇ ਫਿਰ ਉਹ ਡੁੱਬਦਾ ਹੀ ਡੁੱਬਦਾ ਹੈ। ਜਿਹੜਾ ਗੁਰਮੁਖਾਂ ਦੇ ਨਾਲ ਮਨਮੁਖ ਅੜਦਾ ਹੈ ਉਹਨੂੰ ਪਾਈ ਡੁੱਬਣਾ ਹੀ ਪੈਂਦਾ, ਇਹੀ ਤਾਂ ਸੱਚਾ ਨਿਆਂ ਹੈ ਵਾਹਿਗੁਰੂ ਪਰਮੇਸ਼ਰ ਦਾ। ਤੁਸੀਂ ਇਤਿਹਾਸ ਪੜ੍ਹ ਕੇ ਦੇਖੋ, ਗੁਰਬਾਣੀ ਵਿੱਚ ਵੀ ਅਜਿਹੇ ਪ੍ਰਮਾਣ ਸਾਨੂੰ ਮਿਲਦੇ ਨੇ, ਹਰ ਯੁੱਗ ਯੁੱਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਵਾਹਿਗੁਰੂ ਆਪਣੇ ਭਗਤਾਂ ਦੀ ਕਿਵੇਂ ਕਿਵੇਂ ਰੱਖਿਆ ਕਰਦਾ ਹੈ। ਗੁਰਮੁਖ ਸਿਓ ਮਨਮੁਖ ਅੜੈ, ਪ੍ਰਹਿਲਾਦ ਗੁਰਮੁਖ ਸੀ ਅਤੇ ਹਰਨਾਕਸ਼ ਮਨਮੁਖ ਸੀ, ਉਹਦੇ ਨਾਲ ਉਸਨੇ ਪੰਗਾ ਪਾ ਲਿਆ। ਇਸੇ ਤਰ੍ਹਾਂ ਧਰੂ ਗੁਰਮੁਖ ਸੀ ਅਤੇ ਉਹਦਾ ਪਿਤਾ ਮਨਮੁਖ ਸੀ, ਉਸਨੇ ਧਰੂ ਭਗਤ ਦੇ ਨਾਲ ਅੱਡਾ ਲਾ ਲਿਆ। ਜਿਹੜਾ ਵੀ ਗੁਰਮੁਖ ਦੇ ਨਾਲ ਮਨਮੁਖ ਅੜਦਾ ਹੈ, ਹੁਣ ਦੂਸਰੇ ਪਾਸੇ ਅੱਗੇ ਆ ਜਾਓ ਵੀ ਰਾਵਣ ਜਿਹੜਾ ਮਨਮੁਖ ਸੀ ਅਤੇ ਰਾਮ ਚੰਦਰ ਗੁਰਮੁਖ ਸੀ, ਅਤੇ ਉਹਨੇ ਉਹਦੇ ਨਾਲ ਪੰਗਾ ਲੈ ਲਿਆ, ਉਹਦੇ ਨਾਲ ਅੜ ਖਲੋਤਾ, ਪਰ ਹਜ਼ੂਰ ਕਹਿੰਦੇ ਇਹ ਸੱਚਾ ਨਿਆਂ ਹੈ ਰੱਬ ਦੀ ਦਰਗਾਹ ਦਾ। ਗੁਰਮੁਖ ਸਿਓ ਮਨਮੁਖ ਅੜੈ ਡੁੱਬੈ ਹੱਕ ਨਿਆਂ, ਜਿਹੜਾ ਗੁਰਮੁਖ ਦੇ ਨਾਲ ਮਨਮੁਖ ਅੜਦਾ ਹੈ ਅਤੇ ਫਿਰ ਉਹ ਭਾਈ ਡੁੱਬਦਾ ਹੀ ਡੁੱਬਦਾ ਹੈ, ਇਹ ਸੱਚਾ ਨਿਆਂ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵੱਲੋਂ ਹੁੰਦਾ ਹੈ।
ਦੁਹਾਸਰਿਆ ਆਪੇ ਖਸਮ ਵੇਖੈ ਕਰ ਵਿਓ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਸਰਬਕਾਲੀ ਤੇ ਸਰਬ ਸਾਂਝੀ ਹੈ। ਹੁਣ ਦੇ ਸਮੇਂ ਦੇ ਵਿੱਚ ਵੀ ਜਿਹੜਾ ਗੁਰਮੁਖ ਦੇ ਨਾਲ ਮਨਮੁਖ ਅੜਦਾ ਉਹਨੂੰ ਭਾਈ ਆਪਣੀ ਕੀਤੀ ਦਾ ਫਲ ਭੋਗਣਾ ਪੈਂਦਾ। ਚਾਹੇ ਕੋਈ ਕਿਤਨਾ ਵੀ ਆਪਣੇ ਆਪ ਨੂੰ ਸ਼ਕਤੀਸ਼ਾਲੀ ਮੰਨਦਾ ਹੋਵੇ ਤੇ ਜਿਹੜੇ ਗੁਰੂ ਦੇ ਸਿੱਖਾਂ ਨਾਲ ਅੜਦਾ, ਅੜੇ ਸੋ ਝੜੇ ਵਾਲੀ ਗੱਲ ਵਾਪਰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਰੱਬੀ ਇਨਸਾਫ ਹੈ ਵੀ ਜਿਹੜਾ ਗੁਰਮੁਖ ਦੇ ਨਾਲ ਮਨਮੁਖ ਅੜਦਾ ਹੈ ਤੇ ਉਹ ਭਾਈ ਡੁੱਬਦਾ ਹੀ ਡੁੱਬਦਾ ਹੈ। ਦੋਹਾਂ ਸਿਰਿਆਂ ਆਪੇ ਖਸਮ, ਦੋਨਾਂ ਸਿਰਿਆਂ ਦਾ ਮਾਲਕ ਤੇ ਅਕਾਲ ਪੁਰਖ ਵਾਹਿਗੁਰੂ ਆਪ ਹੈ। ਵੇਖੈ ਕਰ ਵੇ ਉਪਾਏ, ਵੇ ਉਪਾਏ ਦਾ ਅਰਥ ਹੈ ਨਿਰਣਾ ਕਰਕੇ ਵਾਹਿਗੁਰੂ ਪਰਮੇਸ਼ਰ ਆਪ ਵੇਖਦਾ ਹੈ ਇਹਨਾਂ ਵਿੱਚੋਂ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ, ਇਹਨਾਂ ਵਿੱਚੋਂ ਕਸੂਰਵਾਰ ਕੌਣ ਹੈ ਤੇ ਬੇਕਸੂਰ ਕੌਣ ਹੈ। ਇਸ ਗੱਲ ਦਾ ਨਿਰਣਾ ਵਾਹਿਗੁਰੂ ਆਪ ਕਰਦਾ ਹੈ।
ਨਾਨਕ ਏਵੈ ਜਾਣੀਐ ਸਭ ਕਿਛ ਤਿਸਹਿ ਰਜਾਏ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਤੇ ਏਵੈ ਜਾਣੀਐ, ਇਸ ਤਰ੍ਹਾਂ ਜਾਣਦੇ ਹਾਂ ਸਭ ਕੁਛ ਤਿਸਹਿ ਰਜਾਏ, ਜੋ ਵੀ ਕੁਝ ਹੋ ਰਿਹਾ ਹੈ ਨਾ ਉਹ ਸਾਰਾ ਕੁਝ ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਹੋ ਰਿਹਾ ਹੈ। ਕਿਉਂਕਿ ਸਤਿਗੁਰੂ ਦਾ ਇਹ ਸਿਧਾਂਤ ਹੈ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ। ਜੇ ਕੋਈ ਚੰਗਾ ਵੀ ਕਰਦਾ ਮਾੜਾ ਵੀ ਕਰਦਾ ਹੈ ਸਾਰੇ ਹੁਕਮ ਦੇ ਵਿੱਚ ਹੀ ਨੇ। ਇਸੇ ਲਈ ਅਸੀਂ ਤੇ ਇਸੇ ਤਰ੍ਹਾਂ ਹੀ ਜਾਣਦੇ ਹਾਂ ਜੋ ਵੀ ਕੁਛ ਹੋ ਰਿਹਾ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਹੀ ਹੋ ਰਿਹਾ ਹੈ।
ਮਹੱਲਾ ਦੂਜਾ ਨਾਨਕ ਪਰਖੇ ਆਪ ਕਾ ਤਾਂ ਪਾਰਖ ਜਾਣ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸਲੀ ਜਿਹੜਾ ਪਾਰਖੂ ਕੌਣ ਹੋ ਸਕਦਾ ਹੈ ਅਤੇ ਅਸਲੀ ਵੈਦ ਕੌਣ ਹੋ ਸਕਦਾ ਅਤੇ ਜਿਹੜਾ ਅਸਲੀ ਮਹਿਮਾਨ ਕੌਣ ਹੋ ਸਕਦਾ ਹੈ ਅਤੇ ਅਸਲੀ ਜਿਹੜਾ ਵਪਾਰੀ ਕੌਣ ਹੋ ਸਕਦਾ ਹੈ ਅਤੇ ਅਸਲੀ ਵਿਚੋਲਾ ਕੌਣ ਹੋ ਸਕਦਾ ਹੈ, ਇਹਦੇ ਬਾਰੇ ਸਾਨੂੰ ਦੱਸੋ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦੇ ਬਾਰੇ ਜੋ ਗੁਰਮਤਿ ਦਾ ਦ੍ਰਿਸ਼ਟੀਕੋਣ ਹੈ ਉਹਦੇ ਬਾਰੇ ਚਾਨਣਾ ਪਾ ਰਹੇ ਹਨ। ਨਾਨਕ ਪਰਖੇ ਆਪ ਕੋ, ਹਜ਼ੂਰ ਕਹਿੰਦੇ ਭਾਈ ਜਿਹੜਾ ਆਪਣੇ ਜੀਵਨ ਨੂੰ ਪਰਖਦਾ, ਸੱਚ ਦੀ ਕਸਵੱਟੀ 'ਤੇ ਲਾ ਕੇ, ਸ਼ਬਦ ਦੀ ਕਸਵੱਟੀ 'ਤੇ ਲਾ ਕੇ ਜਿਹੜਾ ਆਪਣੇ ਜੀਵਨ ਨੂੰ ਪਰਖਦਾ ਹੈ ਵੀ ਮੇਰੇ ਜੀਵਨ ਦੇ ਵਿੱਚ ਕਿੰਨਾ ਝੂਠ ਹੈ ਅਤੇ ਕਿੰਨਾ ਸੱਚ ਹੈ, ਮੇਰੇ ਜੀਵਨ ਦੇ ਵਿੱਚ ਕਿੰਨਾ ਧਰਮ ਹੈ ਅਤੇ ਕਿੰਨਾ ਅਧਰਮ ਹੈ, ਮੇਰੇ ਜੀਵਨ ਦੇ ਵਿੱਚ ਕਿੰਨੇ ਗੁਣ ਨੇ ਅਤੇ ਕਿੰਨੇ ਔਗਣ ਨੇ। ਹਜ਼ੂਰ ਕਹਿੰਦੇ ਨੇ ਜਿਹੜਾ ਆਪਣੇ ਜੀਵਨ ਨੂੰ ਆਪ ਪਰਖਦਾ ਹੈ ਸੋ ਪਾਰਖ ਜਾਣ, ਉਹ ਅਸਲੀ ਭਾਈ ਪਾਰਖੂ ਹੁੰਦਾ, ਜਾਣ ਲਓ।
ਰੋਗ ਦਾਰੂ ਦੋਵੇਂ ਬੁਝੈ ਤਾਂ ਵੈਦ ਸੁਜਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਜੇ ਸਵਾਲ ਦਾ ਜਵਾਬ ਦਿੰਦੇ ਹਨ ਵੀ ਅਸਲੀ ਸੁਜਾਣ ਦਾ ਅਰਥ ਹੈ ਸਿਆਣਾ, ਵੈਦ ਹਕੀਮ ਉਹ ਹੁੰਦਾ ਹੈ। ਰੋਗ ਦਾਰੂ ਦੋਵੇਂ ਬੁੱਝੈ, ਜਿਹੜਾ ਰੋਗ ਅਤੇ ਦਾਰੂ ਦੋਹਾਂ ਨੂੰ ਸਮਝਦਾ ਹੋਵੇ। ਕਈ ਇਹੋ ਜਿਹੇ ਵੀ ਲੋਕ ਹੁੰਦੇ ਨੇ ਜਿਨ੍ਹਾਂ ਦੀ ਬਾਬਤ ਇੱਕ ਕਹਾਵਤ ਬਣੀ ਹੋਈ ਹੈ, ਨੀਮ ਹਕੀਮ ਖਤਰਾ ਜਾਣ। ਕਈਆਂ ਨੂੰ ਬਿਮਾਰੀ ਦਾ ਤਾਂ ਪਤਾ ਨਹੀਂ ਹੁੰਦਾ, ਦਵਾਈ ਹੋਰ ਹੀ ਗਲਤ ਦੇ ਦਿੰਦੇ ਨੇ ਅਤੇ ਫਿਰ ਉਹ ਕਈ ਵਾਰੀ ਜਿਹੜੇ ਮਰੀਜ਼ ਦੀ ਜਿਹੜੀ ਬਿਮਾਰੀ ਹੈ ਉਹ ਘਟਣ ਦੀ ਥਾਂ 'ਤੇ ਹੋਰ ਵੱਧ ਜਾਂਦੀ ਹੈ, ਹੋਰ ਦੁੱਖ ਤਕਲੀਫ ਹੋ ਜਾਂਦੀ ਹੈ। ਇਸੇ ਲਈ ਗੁਰੂ ਮਹਾਰਾਜ ਕਹਿੰਦੇ ਭਾਈ ਜਿਹੜਾ ਰੋਗ ਵੀ ਸਮਝਦਾ ਹੋਵੇ ਅਤੇ ਰੋਗ ਦਾ ਦਾਰੂ ਵੀ ਜਾਣਦਾ ਹੋਵੇ ਉਹ ਅਸਲੀ ਸਿਆਣਾ ਡਾਕਟਰ ਹੈ। ਜਿਹੜੇ ਹਕਮਤ ਦੇ ਗ੍ਰੰਥ ਨੇ ਉਹਨਾਂ ਵਿੱਚ ਦੋ ਚੀਜ਼ਾਂ ਨੇ, ਤਸ਼ਖੀਸ਼ ਅਤੇ ਤਜਵੀਜ਼। ਤਸ਼ਖੀਸ਼ ਕਹਿੰਦੇ ਨੇ ਰੋਗ ਦੇ ਨਿਦਾਨ ਨੂੰ ਜਾਣਨਾ ਅਤੇ ਤਜਵੀਜ਼ ਕਹਿੰਦੇ ਨੇ ਫਿਰ ਉਸ ਦੀ ਨਿਵਰਤੀ ਲਈ ਕੋਈ ਦਵਾ ਦਾਰੂ ਕਰਨਾ, ਕੋਈ ਇਲਾਜ ਕਰਨਾ। ਜਿਹੜਾ ਇਸ ਤਰ੍ਹਾਂ ਰੋਗ ਦੇ ਬਿਮਾਰੀ ਦੇ ਕਾਰਨ ਨੂੰ ਅਤੇ ਉਸ ਦੀ ਨਿਵਰਤੀ ਦੇ ਉਪਾਅ ਨੂੰ ਦੋਹਾਂ ਨੂੰ ਜਾਣਦਾ ਹੋਵੇ ਉਹੀ ਸਿਆਣਾ ਵੈਦ, ਸਿਆਣਾ ਡਾਕਟਰ, ਸਿਆਣਾ ਹਕੀਮ ਹੋ ਸਕਦਾ ਹੈ।
ਵਾਟ ਨਾ ਕਰੇ ਮਾਮਲਾ ਜਾਣੇ ਮਹਿਮਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਟ ਦਾ ਅਰਥ ਹੈ ਰਸਤਾ, ਵੀ ਜਿਹੜਾ ਰਸਤੇ ਵਿੱਚ ਤੁਰਿਆਂ ਜਾਂਦਿਆਂ ਨਾ ਕਰੀ ਮਾਮਲਾ, ਕਿਸੇ ਨਾਲ ਝਗੜਾ ਨਹੀਂ ਕਰਦਾ। ਜਾਣਾ ਮਹਿਮਾਨ ਉਹ ਭਾਈ ਅਸਲੀ ਸਿਆਣਾ ਮਹਿਮਾਨ ਜਾਣਿਆ ਜਾਂਦਾ। ਹੁਣ ਕੋਈ ਪ੍ਰਾਹੁਣਾ ਕਿਸੇ ਦੇ ਘਰ ਆ ਜਾਵੇ ਔਰ ਉੱਥੇ ਜਾ ਕੇ ਕਿਸੇ ਨਾਲ ਐਵੇਂ ਵਾਧੂ ਘਾਟੂ ਝਗੜਾ ਕਰਨਾ ਸ਼ੁਰੂ ਕਰ ਦੇਵੇ ਅਤੇ ਅਗਲਾ ਮੁੜ ਕੇ ਘਰ ਨਹੀਂ ਵੜਨ ਦਿੰਦਾ। ਇਸੇ ਲਈ ਗੁਰੂ ਮਹਾਰਾਜ ਕਹਿੰਦੇ ਸਿਆਣਾ ਮਹਿਮਾਨ, ਸਿਆਣਾ ਮੁਸਾਫਰ ਉਹ ਹੁੰਦਾ ਹੈ ਵੀ ਜਿਹੜਾ ਰਸਤੇ ਵਿੱਚ ਕਿਸੇ ਨਾਲ ਝਗੜਾ ਨਹੀਂ ਕਰਦਾ।
ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ।
ਤੇ ਫਿਰ ਜਿਹੜਾ ਸਿਆਣਾ ਵਪਾਰੀ ਕੌਣ ਹੁੰਦਾ ਹੈ? ਹਜ਼ੂਰ ਕਹਿੰਦੇ ਮੂਲ ਜਾਣ ਗੱਲਾਂ ਕਰੇ, ਵੀ ਜਿਹੜਾ ਆਪਣੀ ਜਿਹੜੀ ਮੂਲ ਪੂੰਜੀ ਹੈ, ਵੀ ਮੇਰੇ ਕੋਲ ਪੂੰਜੀ ਕਿੰਨੀ ਕੁ ਹੈ, ਜਿਹੜਾ ਉਸ ਆਪਣੀ ਮੂਲ ਪੂੰਜੀ ਨੂੰ ਜਾਣ ਕੇ ਗੱਲਾਂ ਕਰੇ ਅਤੇ ਫਿਰ ਭਾਈ ਵਪਾਰ ਦੀਆਂ ਗੱਲਾਂ ਕਰੇ, ਵੀ ਹਾਂ ਵੀ ਮੇਰੇ ਕੋਲ ਇੰਨੀ ਕੁ ਪੂੰਜੀ ਹੈ ਅਤੇ ਮੈਂ ਇਸ ਹਿਸਾਬ ਦੇ ਨਾਲ ਇੰਨਾ ਕੁ ਇਹ ਬਿਜ਼ਨਸ ਕਰਨਾ ਚਾਹੁੰਦਾ ਹਾਂ, ਅਤੇ ਫਿਰ ਉਹ ਕਿਸੇ ਗੱਲ ਦੇ ਵਿੱਚ ਨੁਕਸਾਨ ਨਹੀਂ ਉਠਾਉਂਦਾ। ਜਿਹੜਾ ਆਪਣੀ ਮੂਲ ਪੂੰਜੀ ਨੂੰ ਜਾਣ ਕੇ ਅਤੇ ਫਿਰ ਵਪਾਰ ਦੀਆਂ ਗੱਲਾਂ ਕਰਦਾ ਹੈ, ਉਹ ਕਦੇ ਘਾਟਾ ਨਹੀਂ ਪੈਣ ਦਿੰਦਾ, ਕਿਉਂਕਿ ਉਹ ਆਪਣੇ ਮੂਲ ਨੂੰ ਸਮਝ ਕੇ ਗੱਲ ਕਰਦਾ। ਉਹਨੂੰ ਪਤਾ ਹੁੰਦਾ ਮੇਰੇ ਕੋਲ ਕਿਤਨੀ ਕੁ ਪੂੰਜੀ ਹੈ ਅਤੇ ਮੈਂ ਕਿਤਨਾ ਕੁ ਭਾਰ ਚੁੱਕ ਸਕਦਾ ਹਾਂ। ਅਤੇ ਦੂਸਰੇ ਪਾਸੇ ਸਤਿਗੁਰੂ ਕਹਿੰਦੇ ਨੇ ਹਾਣ ਲਾਏ ਹਾਣ, ਵੀ ਜਿਹੜਾ ਕੋਈ ਮੂਰਖ ਵਪਾਰੀ ਹੈ ਅਤੇ ਫਿਰ ਉਹ ਹਾਣ ਲਾਏ, ਵੀ ਜਿਹੜਾ ਕੋਈ ਨੁਕਸਾਨ ਵਾਲੇ ਪਾਸੇ ਆਪਣਾ ਚਿੱਤ ਲਾ ਲਵੇਗਾ ਅਤੇ ਫਿਰ ਹਾਣ ਉਹਦਾ ਭਾਈ ਨੁਕਸਾਨ ਹੀ ਹੋਣਾ। ਜਿਹੜਾ ਸਿਆਣਾ ਵਪਾਰੀ ਉਹ ਗਿਣਿਆ ਜਾਂਦਾ ਹੈ ਜਿਹੜੀ ਆਪਣੀ ਮੂਲ ਪੂੰਜੀ ਨੂੰ ਸਮਝ ਕੇ ਅਤੇ ਜਿਹੜਾ ਵਪਾਰ ਕਰਨਾ ਹੈ ਉਹਦੇ ਬਾਰੇ ਵੀ ਸਤਿਗੁਰੂ ਦਾ ਇੱਕ ਬੜਾ ਸੁੰਦਰ ਇੱਕ ਬਚਨ ਆਉਂਦਾ ਹੈ। ਪਹਿਲਾਂ ਵਸ ਜਾਣਕੇ ਤਾਂ ਕੀਚੈ ਵਪਾਰ, ਪਹਿਲਾਂ ਵਸਤੂ ਦੀ ਪਛਾਣ ਕਰੋ ਵੀ ਅਸਲੀ ਹੈ ਨਕਲੀ ਤਾਂ ਨਹੀਂ, ਜੋ ਸੌਦਾ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਕੋਈ ਧੋਖਾ ਤਾਂ ਨਹੀਂ ਹੋ ਰਿਹਾ, ਇਹ ਵਪਾਰੀ ਨੂੰ ਪਹਿਲਾਂ ਸੋਚਣਾ ਚਾਹੀਦਾ। ਅਤੇ ਜਿਹੜਾ ਧੋਖਾ ਹੋਏ ਤੋਂ ਬਾਅਦ ਵਿੱਚ ਸੋਚਦਾ ਫਿਰ ਨਹੀਂ ਕੋਈ ਉਹਦੀ ਗੱਲ ਸੁਣਦਾ। ਇਹ ਗੁਰੂ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਸਾਰੀਆਂ ਗੱਲਾਂ ਸਿਖਾਈਆਂ ਨੇ। ਮੂਲ ਜਾਣ ਗੱਲਾਂ ਕਰੇ, ਆਪਣੇ ਮੂਲ ਨੂੰ ਅਸਲੇ ਨੂੰ ਜਾਣ ਕੇ ਜੋ ਕੁਝ ਉਹ ਕਰ ਸਕਦਾ ਹੈ ਫਿਰ ਕੋਈ ਅੱਗੇ ਵਪਾਰ ਦੀ ਗੱਲ ਕਰੇ। ਹਾਣ ਲਾਏ ਹਾਣ, ਅਤੇ ਜੇ ਭਾਈ ਕੋਈ ਨੁਕਸਾਨ ਵਾਲੇ ਪਾਸੇ ਆਪਣੇ ਆਪ ਨੂੰ ਲਾ ਲਵੇ, ਘਾਟੇ ਵਾਲੇ ਪਾਸੇ ਆਪਣੇ ਆਪ ਨੂੰ ਤੋਰ ਲਵੇ, ਅਤੇ ਫਿਰ ਉਹਨੇ ਹਾਣ ਦਾ ਅਰਥ ਹੈ ਵੀ ਉਹ ਨੁਕਸਾਨ ਹੀ ਉਠਾਉਣਾ ਅਤੇ ਆਪਣਾ ਘਾਟਾ ਹੀ ਉਸਨੇ ਸਹੇੜਨਾ ਹੈ। ਇਹ ਤਾਂ ਸਫਲ ਵਪਾਰੀ ਦੀ ਗੱਲ ਗੁਰੂ ਮਹਾਰਾਜ ਨੇ ਦੱਸੀ ਹੈ। ਔਰ ਇਸ ਪੰਕਤੀ ਦੇ ਅਰਥ ਹੋਰ ਢੰਗ ਦੇ ਨਾਲ ਵੀ ਵਿਦਵਾਨਾਂ ਨੇ ਕੀਤੇ ਨੇ, ਵੀ ਮੂਲ ਜਾਣ ਗੱਲਾਂ ਕਰੇ, ਵੀ ਅਸਲੀ ਮੂਲ ਕੀ ਹੈ, ਸਾਡਾ ਅਸਲਾ ਕੀ ਹੈ, ਉਹਨੂੰ ਪਹਿਲਾਂ ਸਮਝੇ। ਅਸਲਾ ਕੀ ਹੈ ਸਾਡਾ? ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਆਪਣੇ ਅਸਲੇ ਨੂੰ ਜਾਣ ਕੇ ਫਿਰ ਅੱਗੇ ਭਾਈ ਦੂਸਰਿਆਂ ਨਾਲ ਗੱਲਾਂ ਕਰੇ, ਵਿਚਾਰਾਂ ਸਾਂਝੀਆਂ ਕਰੇ, ਦੂਜਿਆਂ ਨੂੰ ਮਤ ਦੇਵੇ। ਹਾਣ ਲਾਏ ਹਾਣ, ਅਤੇ ਦੂਜੇ ਪਾਸੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਭਾਈ ਜਿਹੜੇ ਹਾਨੀ ਕਰਨ ਵਾਲੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅਤੇ ਇਹਨਾਂ ਨੂੰ ਭਾਈ ਹਾਨੀ ਲਾ ਦੇਵੇ, ਇਹਨਾਂ ਦਾ ਨੁਕਸਾਨ ਕਰੇ। ਆਪਣੇ ਅਸਲੇ ਨੂੰ ਸਮਝ ਕੇ ਚੰਗੀਆਂ ਗੱਲਾਂ ਕਰੇ, ਲੋਕਾਂ ਨਾਲ ਵਿਚਾਰ ਸਾਂਝੇ ਕਰੇ, ਅਤੇ ਜਿਹੜੇ ਕਾਮ ਕ੍ਰੋਧ ਆਦਿਕ ਤਬਾਹੀ ਦੇ ਕਾਰਨ ਨੇ, ਅਤੇ ਇਹਨਾਂ ਨੂੰ ਆਪਣੇ ਅੰਦਰੋਂ ਬਾਹਰ ਕੱਢ ਦੇਵੇ। ਇਸ ਤਰ੍ਹਾਂ ਦੇ ਅਰਥ ਵੀ ਵਿਦਵਾਨਾਂ ਨੇ ਕੀਤੇ ਨੇ। ਅਥਵਾ ਹਾਣ ਲਾਏ ਹਾਣ, ਵੀ ਜਿਹੜਾ ਹਾਣ ਦਾ ਅਰਥ ਹੈ ਨੁਕਸਾਨ ਹੈ, ਨੁਕਸਾਨ ਨੂੰ ਵੀ ਹਾਨੀ ਲਾ ਦੇਵੇ, ਇਹਦਾ ਮਤਲਬ ਇਹ ਹੈ ਵੀ ਨੁਕਸਾਨ ਦਾ ਨੁਕਸਾਨ ਕਰ ਦੇਵੇ। ਇਹਦਾ ਮਤਲਬ ਇਹ ਹੈ ਵੀ ਜਿਹੜਾ ਨੁਕਸਾਨ ਦਾ ਮਤਲਬ ਇਹ ਹੈ ਵੀ ਕੋਈ ਲਾਹੇ ਵਾਲਾ ਸੌਦਾ ਨਾ ਕਰੇ, ਕੋਈ ਘਾਟੇ ਵਾਲਾ ਸੌਦਾ ਨਾ ਕਰੇ, ਅਤੇ ਨੁਕਸਾਨ ਨੂੰ ਵੀ ਨੁਕਸਾਨ ਲਾ ਦੇਵੇ, ਆਪਣੇ ਘਾਟੇ ਨੂੰ ਪੂਰਾ ਕਰ ਲਵੇ। ਇਸ ਢੰਗ ਦੇ ਨਾਲ ਵਪਾਰੀ ਨੂੰ ਕੰਮ ਕਰਨਾ ਚਾਹੀਦਾ ਹੈ। ਅਥਵਾ ਹਾਣ ਲਾਏ ਹਾਣ, ਇਹ ਵੀ ਕੀਤਾ ਵੀ ਜਿਹੜੇ ਸਾਡੇ ਹਾਣੀ ਨੇ ਅਤੇ ਇਹਨਾਂ ਨੂੰ ਆਪਣੇ ਹਾਣ ਦੇ ਬਰਾਬਰ ਲਾ ਦੇਵੇ। ਹਾਣ ਲਾਏ ਹਾਣ, ਕਿਉਂਕਿ ਗੁਰਬਾਣੀ ਬੜੀ ਡੂੰਘੀ ਹੈ, ਇਹਦੇ ਕਈ ਤਰ੍ਹਾਂ ਦੇ ਵਿਚਾਰ ਨੇ, ਵਿਦਵਾਨ ਆਪੋ ਆਪਣੀ ਮਤ ਅਨੁਸਾਰ ਇਹਦੇ ਅਰਥ ਕਰਦੇ ਨੇ। ਪਰ ਜੇ ਆਪਾਂ ਵਿਚਾਰ ਕਰਕੇ ਦੇਖੀਏ ਵੀ ਅਸਲੀ ਜਿਹੜਾ ਇਹ ਵਪਾਰੀ ਦੀਆਂ ਨਿਸ਼ਾਨੀਆਂ ਗੁਰੂ ਮਹਾਰਾਜ ਨੇ ਦੱਸੀਆਂ ਨੇ ਇਸ ਪੰਕਤੀ ਦੇ ਵਿੱਚ, ਵੀ ਜਿਹੜਾ ਆਪਣੇ ਮੂਲ ਨੂੰ ਜਾਣ ਕੇ ਆਪਣੀ ਮੂਲ ਪੂੰਜੀ ਨੂੰ ਸਮਝ ਕੇ ਵੀ ਮੇਰੇ ਕੋਲ ਇੰਨੀ ਕੁ ਹੈ, ਅਤੇ ਫਿਰ ਅੱਗੇ ਵਪਾਰ ਦੀ ਗੱਲ ਕਰੇ, ਅਤੇ ਫਿਰ ਉਹ ਕਾਮਯਾਬ ਹੁੰਦਾ ਹੈ। ਅਤੇ ਜਿਹੜਾ ਭਾਈ ਮੂਲ ਪੂੰਜੀ ਨੂੰ ਘੱਟ ਹੋਵੇ ਅਤੇ ਫਿਰ ਸੌਦਾ ਵੱਡਾ ਕਰ ਲਵੇ, ਅਤੇ ਫਿਰ ਕਿਸ਼ਤ ਬਣਾ ਦਿੱਤੀ ਜਾਵੇ, ਘਾਟਾ ਪੈ ਜਾਂਦਾ, ਤੇ ਫਿਰ ਉਹਨੂੰ ਨੁਕਸਾਨ ਉਠਾਉਣਾ ਪੈਂਦਾ। ਹਾਣ ਲਾਏ ਹਾਣ, ਤੇ ਜਾਂ ਕਹਿੰਦੇ ਜਿਹੜਾ ਇੱਕ ਪਾਸੇ ਜੀਵ ਤੇ ਈਸ਼ਵਰ ਦੋਹਾਂ ਨੂੰ ਹੀ ਰੱਬ ਦੀ ਅੰਸ਼ ਮੰਨਿਆ ਜਾਂਦਾ, ਇਹ ਜਿਹੜਾ ਹਾਣੀ ਜੀਵ ਹੈ ਇਹਨੂੰ ਕਹਿੰਦੇ ਆਪਣੇ ਹਾਣ ਦੇ ਨਾਲ ਭਾਵ ਈਸ਼ਵਰ ਦੇ ਨਾਲ ਜੋੜ ਦੇਵੇ, ਜੀਵ ਈਸ਼ ਦੀ ਏਕਤਾ ਕਰੇ। ਕੁਛ ਇਹੋ ਜਿਹੇ ਪਰਮਾਰਥੀ ਸਿਧਾਂਤ ਦੇ ਅਰਥ ਵੀ ਵਿਦਵਾਨਾਂ ਨੇ ਕੀਤੇ ਨੇ, ਪਰ ਇਹਦਾ ਮੂਲ ਸਿਧਾਂਤ ਇਹੀ ਸਮਝਣਾ ਵੀ ਗੁਰੂ ਮਹਾਰਾਜ ਨੇ ਸਫਲ ਵਪਾਰੀ ਦੀ ਗੱਲ ਇਸ ਪੰਕਤੀ ਵਿੱਚ ਉਜਾਗਰ ਕੀਤੀ ਹੈ ਵੀ ਜਿਹੜਾ ਆਪਣੇ ਮੂਲ ਨੂੰ ਜਾਣ ਕੇ ਵੀ ਮੇਰੇ ਅਸਲੀ ਜੀਵਨ ਦਾ ਮੂਲ ਕੀ ਹੈ, ਅਤੇ ਫਿਰ ਭਾਈ ਅੱਗੇ ਕੋਈ ਗੱਲ ਕਰਦਾ ਹੈ ਉਹ ਕਾਮਯਾਬ ਹੁੰਦਾ, ਅਤੇ ਜਿਹੜਾ ਨੁਕਸਾਨ ਵਾਲੇ ਪਾਸੇ ਆਪਣੀ ਪੂੰਜੀ ਲਾ ਦੇਵੇ, ਘਾਟੇ ਵਾਲੇ ਸੌਦੇ ਵਿੱਚ ਆਪਣੀ ਪੂੰਜੀ ਖਰਚ ਦੇਵੇ, ਤੇ ਫਿਰ ਉਹਦਾ ਨੁਕਸਾਨ ਹੀ ਹੁੰਦਾ ਹੈ।
ਲੱਭ ਨਾ ਚੱਲੇ ਸੱਚ ਰਹੇ ਸੋ ਵਿਸ਼ਟ ਪਰਵਾਣ।
ਮਹਾਰਾਜ ਸਫਲ ਵਿਚੋਲਾ ਕੌਣ ਹੈ? ਤਾਂ ਗੁਰੂ ਮਹਾਰਾਜ ਕਹਿੰਦੇ ਭਾਈ ਅਸਲੀ ਵਿਸ਼ਟ ਪਰਵਾਣ ਵਿਚੋਲਾ ਉਹ ਪ੍ਰਮਾਣ ਨੀਕ ਹੈ, ਲੱਭ ਨਾ ਚੱਲੇ ਸੱਚ ਰਹੇ, ਬਈ ਜਿਹੜਾ ਸੱਚ ਤੇ ਕਾਇਮ ਰਵੇ, ਲੋਭ ਲਾਲਚ ਵਿੱਚ ਆ ਕੇ ਡੋਲੇ ਨਾ। ਅਕਸਰ ਦੁਨੀਆਂ ਵਿੱਚ ਇਹ ਵਰਤਾਰਾ ਵਰਤਦਾ ਹੈ ਵੀ ਜਿਹੜੇ ਵਿਚੋਲੇ ਨੇ ਜਦੋਂ ਕੋਈ ਕਿਸੇ ਪਾਸਿਓਂ ਉਹਨਾਂ ਨੂੰ ਵਧੇਰੇ ਕਮਿਸ਼ਨ ਮਿਲ ਜਾਂਦਾ ਹੈ ਨਾ, ਅਤੇ ਉਸੇ ਵੇਲੇ ਉਹ ਦੂਜੇ ਪਾਸੇ ਸੌਦਾ ਕੈਂਸਲ ਕਰਵਾ ਦਿੰਦੇ ਨੇ ਅਤੇ ਉੱਧਰ ਸਿਰੇ ਚੜ੍ਹਾ ਦਿੰਦੇ ਨੇ। ਉਹ ਆਪਣੇ ਨਫੇ ਨੁਕਸਾਨ ਨੂੰ ਵੱਧ ਸੋਚਦੇ ਨੇ ਅਤੇ ਆਪਣੀ ਜ਼ੁਬਾਨ ਦੇ ਬਾਰੇ ਧਰਮ ਦੇ ਬਾਰੇ ਘੱਟ ਗੌਲਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਸਫਲ ਵਿਚੋਲਾ ਉਹ ਹੁੰਦਾ ਹੈ ਵੀ ਜਿਹੜਾ ਸੱਚ 'ਤੇ ਕਾਇਮ ਰਵੇ, ਜੋ ਜ਼ੁਬਾਨ ਕਰ ਲਈ ਉਹਦੇ ਉੱਤੇ ਖੜ੍ਹੇ, ਅਤੇ ਲੋਭ ਲਾਲਚ ਵਿੱਚ ਆ ਕੇ ਡੋਲੇ ਨਾ, ਉਹ ਅਸਲੀ ਸਫਲ ਵਿਚੋਲਾ ਹੁੰਦਾ ਹੈ।
ਸਰ ਸੰਧੇ ਆਗਾਸ ਕਾ ਕਿਉਂ ਪਹੁੰਚੈ ਬਾਣ।
ਫਿਰ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿਹੜੇ ਨਿਰਵੈਰਾਂ ਦੇ ਨਾਲ ਵੈਰ ਕਰਦੇ ਨੇ ਉਹਨਾਂ ਦਾ ਹਸ਼ਰ ਕੀ ਹੁੰਦਾ? ਤਾਂ ਗੁਰੂ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਹਸ਼ਰ ਇਹ ਹੁੰਦਾ ਹੈ, ਸਰ ਸੰਧੇ ਆਗਾਸ ਕੋ, ਆਗਾਸ ਦਾ ਅਰਥ ਹੈ ਆਕਾਸ਼, ਜਿਵੇਂ ਕੋਈ ਆਕਾਸ਼ ਵੱਲ ਨੂੰ ਤੀਰ ਸਿੰਨੇ ਕਿਉਂ ਪਹੁੰਚਿਆ ਬਾਣ, ਅਤੇ ਆਕਾਸ਼ 'ਤੇ ਇਤਨਾ ਉੱਚਾ ਹੈ, ਇਤਨਾ ਮਹਾਨ ਹੈ ਵੀ ਉਹਦਾ ਤੀਰ ਆਕਾਸ਼ ਦੇ ਸਿਰੇ ਤੱਕ ਕਿਵੇਂ ਪਹੁੰਚ ਸਕਦਾ? ਨਹੀਂ ਪਹੁੰਚ ਸਕਦਾ। ਜੇ ਕੋਈ ਆਕਾਸ਼ ਵੱਲ ਨੂੰ ਤੀਰ ਸਿੰਨਦਾ ਹੈ ਅਤੇ ਉਹ ਆਕਾਸ਼ ਦੇ ਸਿਰੇ ਤੱਕ ਉਸਦਾ ਛੱਡਿਆ ਤੀਰ ਨਹੀਂ ਪਹੁੰਚ ਸਕਦਾ।
ਅਗੈ ਉਹ ਅਗਮ ਹੈ ਵਾਹਿਦੜ ਜਾਣ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅੱਗੇ ਉਹ ਆਕਾਸ਼ ਤੇ ਅਗਮ ਹੈ, ਆਕਾਸ਼ ਦੀ ਗਮਤਾ ਨੂੰ ਕੋਈ ਵੀ ਨਹੀਂ ਪਾ ਸਕਦਾ। ਵਾਹਿੰਦੜ ਜਾਣ, ਤੇ ਹਜ਼ੂਰ ਕਹਿੰਦੇ ਜਿਹੜਾ ਵਾਹਿੰਦੜ ਦਾ ਅਰਥ ਹੈ ਜਿਹੜਾ ਤੀਰ ਚਲਾਉਣ ਵਾਲਾ ਹੈ, ਤੇ ਜਿਹੜਾ ਤੀਰ ਆਕਾਸ਼ ਵੱਲ ਨੂੰ ਸਿੰਧਾ ਹੈ, ਤੇ ਫਿਰ ਉਹ ਆਕਾਸ਼ ਦੇ ਵਿੱਚ ਤਾਂ ਜਾ ਕੇ ਉਹ ਕਿਧਰੇ ਰੁਕ ਨਹੀਂ ਸਕਦਾ, ਅਤੇ ਬਲਕਿ ਜਿਹੜਾ ਆਕਾਸ਼ ਵੱਲ ਨੂੰ ਤੀਰ ਮਾਰਦਾ ਹੈ ਅਤੇ ਫਿਰ ਉਲਟਾ ਵਾਹਿੰਦੜ ਜਾਣੋ ਚਲਾਉਣ ਵਾਲੇ ਦੇ ਆ ਕੇ ਵੱਜਦਾ। ਜੇ ਆਕਾਸ਼ ਵੱਲ ਨੂੰ ਕੋਈ ਤੀਰ ਚਲਾਉਂਦਾ ਫਿਰ ਉਹ ਹੇਠਾਂ ਜ਼ਮੀਨ ਵੱਲ ਨੂੰ ਹੀ ਆਉਂਦਾ, ਜਿਹੜਾ ਚਲਾਉਂਦਾ ਉਹਨੂੰ ਆ ਕੇ ਵੱਜਦਾ। ਇਸੇ ਤਰ੍ਹਾਂ ਗੁਰੂ ਮਹਾਰਾਜ ਨੇ ਇੱਕ ਥਾਂ 'ਤੇ ਸਪਸ਼ਟ ਵੀ ਕੀਤਾ ਹੈ ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਔਰ ਉਹ ਆਕਾਸ਼ ਵਾਂਗੂ ਨਿਰਖੋਭ ਅਤੇ ਨਿਰਭਉ ਅਤੇ ਨਿਰਵੈਰ ਹੁੰਦੇ ਨੇ, ਜਿਹੜਾ ਉਹਨਾਂ ਨਿਰਵੈਰਾਂ ਦੇ ਨਾਲ ਵੈਰ ਕਰਦਾ ਹੈ ਅਤੇ ਜਿਨ੍ਹਾਂ ਦਾ ਆਕਾਸ਼ ਵਰਗਾ ਵਿਸ਼ਾਲ ਜਿਗਰਾ ਹੁੰਦਾ ਹੈ, ਜਿਹੜਾ ਉਹਨਾਂ ਦੇ ਨਾਲ ਵੈਰ ਕਰਦਾ, ਕੋਈ ਉਹਨਾਂ 'ਤੇ ਵਾਰ ਕਰਦਾ ਹੈ ਅਤੇ ਫਿਰ ਉਲਟਾ ਉਹਨੂੰ ਆ ਕੇ ਲੱਗਦਾ ਹੈ। ਜੇ ਕੋ ਸਰ ਸੰਧੇ ਜਾਨੀ ਉੱਪਰ ਫਿਰ ਉਲਟੋ ਤਿਸੈ ਲਗਾਵੇ ਕੋ, ਅਤੇ ਇਸੇ ਤਰ੍ਹਾਂ ਹੀ ਹੁਣ ਉਸ ਤਪੇ ਦੇ ਨਾਲ ਵੀ ਹੋਇਆ ਸੀ। ਉਸ ਤਪੇ ਨੇ ਗੁਰੂ ਮਹਾਰਾਜ ਵੱਲ ਤੀਰ ਸਿੰਨਿਆ ਸੀ ਅਤੇ ਉਲਟਾ ਉਹਨੂੰ ਆ ਕੇ ਵੱਜ ਗਿਆ। ਇਹ ਉਹਦੇ ਨਾਲ ਵੀ ਇਹ ਗੱਲ ਮੇਲ ਖਾਂਦੀ ਹੈ। ਇਸ ਲਈ ਨਿਰਵੈਰਾਂ ਦੇ ਨਾਲ, ਸਾਧੂ ਮਹਾਤਮਾ ਦੇ ਨਾਲ ਕਦੇ ਸਾਨੂੰ ਵੈਰ ਨਹੀਂ ਕਰਨਾ ਚਾਹੀਦਾ।
ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿੰਗਾਰਿਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਪੌੜੀ ਵਿੱਚ ਫਰਮਾਉਂਦੇ ਹਨ, ਨਾਰੀ ਪੁਰਖ ਪਿਆਰ ਪ੍ਰੇਮ ਸਿੰਗਾਰਿਆ, ਸਿੰਗਾਰਿਆ ਨਹੀਂ, ਲਗਾਂ ਮਾਤਰਾ ਦੇਖ ਕੇ ਪੜ, ਨਾਰੀ ਪੁਰਖ ਪਿਆਰ ਪ੍ਰੇਮ ਸਿੰਗਾਰਿਆ। ਹਜ਼ੂਰ ਕਹਿੰਦੇ ਨੇ ਨਾਰੀ ਪੁਰਖ ਪਿਆਰ, ਜਿਨ੍ਹਾਂ ਜੀਵ ਰੂਪ ਇਸਤਰੀਆਂ ਦਾ ਪੁਰਖ ਪਤੀ ਪਰਮੇਸ਼ਰ ਦੇ ਨਾਲ ਪਿਆਰ ਹੁੰਦਾ ਹੈ, ਪ੍ਰੇਮ ਸਿੰਗਾਰਿਆ, ਅਤੇ ਉਹਨਾਂ ਨੂੰ ਵਾਹਿਗੁਰੂ ਪ੍ਰੇਮ ਦੇ ਨਾਲ ਸ਼ਿੰਗਾਰਦਾ, ਪਰਮੇਸ਼ਰ ਪਤੀ ਸ਼ੁਭ ਗੁਣਾਂ ਦੇ ਨਾਲ ਅਤੇ ਦੇਵੀ ਸਾਧਨਾ ਦੇ ਨਾਲ ਉਹਨਾਂ ਨੂੰ ਆਪ ਸ਼ਿੰਗਾਰਦਾ ਹੈ।
ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀਆਂ ਵਾਹਿਗੁਰੂ ਦੀਆਂ ਸੁਹਾਗਣਾਂ ਨੇ, ਕਰਨ ਭਗਤ ਦਿਨ ਰਾਤ ਉਹ ਦਿਨ ਰਾਤ ਪਤੀ ਪਰਮੇਸ਼ਰ ਦੀ ਭਗਤੀ ਕਰਦੀਆਂ ਨੇ। ਕਿਹੜੀ ਭਗਤੀ? ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾ। ਦਿਨ ਰਾਤ ਵਾਹਿਗੁਰੂ ਦੀਆਂ ਸਖੀਆਂ ਸੰਤ ਭਗਤ ਗੁਰਸਿੱਖ ਮਾਈ ਭਾਈ ਵਾਹਿਗੁਰੂ ਦੀ ਭਗਤੀ ਕਰਦੇ ਹਨ, ਨਾ ਰਹਿਣੀ ਵਾਰੀਆ। ਜੇ ਕੋਈ ਉਹਨਾਂ ਨੂੰ ਵਾਰੀਆ ਦਾ ਅਰਥ ਕੋਈ ਵਰਜੇ, ਕੋਈ ਹਟਾਵੇ, ਕੋਈ ਰੋਕੇ, ਉਹ ਕਿਸੇ ਦੀਆਂ ਰੋਕੀਆਂ ਹਟਦੀਆਂ ਨਹੀਂ, ਔਰ ਉਹ ਆਪਣੀ ਭਗਤੀ ਦੇ ਕਾਰਜ ਦੇ ਵਿੱਚ ਲੱਗੀਆਂ ਹੀ ਰਹਿੰਦੀਆਂ ਹਨ।
ਮਹਿਲਾ ਮੰਝ ਨਿਵਾਸ ਸ਼ਬਦ ਸਵਾਰੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹਨਾਂ ਦਾ ਮਹਿਲਾਂ ਦੇ ਵਿੱਚ ਨਿਵਾਸ ਹੁੰਦਾ, ਭਾਵ ਵਾਹਿਗੁਰੂ ਦੇ ਜਿਹੜੇ ਸੱਚਖੰਡ ਮਹਿਲ ਨੇ। ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸਾ ਹੈ ਭਗਤ ਪਿਆਰੇ। ਜਿਹੜੇ ਐਸੇ ਸੁੰਦਰ ਵਾਹਿਗੁਰੂ ਦੇ ਮਹਿਲ ਨੇ, ਉਹਨਾਂ ਵਿੱਚ ਉਹਨਾਂ ਦਾ ਨਿਵਾਸ ਹੁੰਦਾ ਸ਼ਬਦ ਸਵਾਰੀਆ, ਕਿਉਂਕਿ ਜਿਨ੍ਹਾਂ ਨੇ ਸ਼ਬਦ ਦੁਆਰਾ ਆਪਣੀਆਂ ਜ਼ਿੰਦਗੀਆਂ ਸਵਾਰ ਲਈਆਂ ਨੇ, ਤੇ ਫਿਰ ਉਹਨਾਂ ਦਾ ਵਾਹਿਗੁਰੂ ਦੇ ਮਹਿਲਾਂ ਵਿੱਚ ਨਿਵਾਸ ਹੁੰਦਾ ਹੈ।
ਸੱਚ ਕਹਿਣ ਅਰਦਾਸ ਸੇਵੇ ਚਾਰੀਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਚ ਕਹਿਣ ਅਰਦਾਸ, ਵੀ ਉਹ ਸੱਚ ਸੱਚੇ ਪਤੀ ਅਕਾਲ ਪੁਰਖ ਵਾਹਿਗੁਰੂ ਅੱਗੇ ਹੀ ਉਹ ਅਰਦਾਸ ਕਰਦੀਆਂ ਨੇ। ਕਿਵੇਂ ਅਰਦਾਸ ਕਰਦੀਆਂ ਨੇ? ਵਿਚਾਰੀਆ, ਵਿਚਾਰੀਆ ਦਾ ਅਰਥ ਹੈ ਵਿਚਾਰੀਆਂ ਹੋ ਕੇ, ਭਾਵ ਆਪਣੇ ਆਪ ਨੂੰ ਨਿਮਾਣੀਆਂ ਅਤੇ ਨਿਤਾਣੀਆਂ ਬਣ ਕੇ, ਅਤੇ ਫਿਰ ਉਹ ਬੜੀ ਨਿਮਰਤਾ ਅਤੇ ਹਲੀਮੀ ਵਿੱਚ ਅਰਦਾਸ ਕਰਦੀਆਂ ਨੇ। ਇਹ ਨਹੀਂ ਹੈ ਵੀ ਪਤੀ ਦੇ ਸਾਹਮਣੇ ਬਰਾਬਰੀ ਕਰਦੀਆਂ ਨੇ ਜਾਂ ਉਹਨਾਂ ਦੇ ਉੱਤੇ ਹੁਕਮ ਚਲਾਉਂਦੀਆਂ ਨੇ, ਨਹੀਂ, ਉਹ ਤੇ ਸੱਚੇ ਪਤੀ ਪਰਮੇਸ਼ਰ ਅੱਗੇ ਬੜੀਆਂ ਵਿਚਾਰੀਆਂ ਹੋ ਕੇ, ਨਿਮਾਣੀਆਂ ਹੋ ਕੇ, ਬੜੀ ਹਲੀਮੀ ਦੇ ਨਾਲ ਅਰਦਾਸ ਬੇਨਤੀ ਕਰਦੀਆਂ ਹਨ।
ਸੋਹਨ ਖਸਮੈ ਪਾਸ ਹੁਕਮ ਸਿਧਾਰੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀਆਂ ਗੁਰੂ ਦੇ ਹੁਕਮ ਨੂੰ ਮੰਨ ਕੇ ਸਿਧਾਰੀਆਂ ਉਸ ਵਾਹਿਗੁਰੂ ਪਰਮੇਸ਼ਰ ਦੇ ਸੱਚਖੰਡ ਦੇ ਵਿੱਚ ਚਲੀਆਂ ਗਈਆਂ ਹਨ। ਸੋਹਣ ਖਸਮੈ ਪਾਸ, ਉਹ ਆਪਣੇ ਖਸਮ ਪਤੀ ਪਰਮੇਸ਼ਰ ਦੇ ਪਾਸ ਜਾ ਕੇ ਹਮੇਸ਼ਾ ਲਈ ਸੋਹਣ ਸੋਭਾ ਪ੍ਰਾਪਤ ਕਰਦੀਆਂ ਹਨ।
ਸਖੀ ਕਹਿਣ ਅਰਦਾਸ ਮਨੋਂ ਪਿਆਰੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਖੀ ਕਹਿਣ ਅਰਦਾਸ, ਬਈ ਜਿੰਨੀਆਂ ਵੀ ਪਰਮੇਸ਼ਰ ਦੀਆਂ ਸਖੀਆਂ ਨੇ, ਸ਼ਰਧਾ ਭਗਤੀ ਵਾਲੀਆਂ ਰੂਹਾਂ ਨੇ, ਅਤੇ ਸਾਰੀਆਂ ਹੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੀਆਂ ਹਨ, ਸਖੀ ਕਹਿਣ ਅਰਦਾਸ, ਅਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਮਨੋਂ ਪਿਆਰੀਆਂ, ਅਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਨੂੰ ਮਨੋਂ ਪਿਆਰੀਆਂ ਲੱਗਦੀਆਂ ਨੇ। ਜਿਹੜੀਆਂ ਜੀਵ ਰੂਪ ਸਖੀਆਂ ਵਾਹਿਗੁਰੂ ਦੇ ਚਰਨਾਂ ਵਿੱਚ ਸ਼ਰਧਾ ਭਗਤੀ ਨਾਲ ਅਰਦਾਸ ਬੇਨਤੀ ਕਰਦੀਆਂ ਨੇ, ਅਤੇ ਫਿਰ ਉਹ ਉਸ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਵੀ ਮਨੋਂ ਪਿਆਰੀਆਂ ਲੱਗਦੀਆਂ ਹਨ।
ਬਿਨ ਨਾਮੈ ਤ੍ਰਿਗਵਾਸ ਫਿੱਟ ਸੋ ਜੀਵਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਿਨ ਨਾਵੈ ਤ੍ਰਿਗਵਾਸ, ਵੀ ਬਿਨਾਂ ਨਾਮ ਤੋਂ, ਵੀ ਇਸ ਸੰਸਾਰ ਦੇ ਵਿੱਚ ਜਿਹੜਾ ਸਾਡਾ ਵਸੇਬਾ ਹੈ, ਇਸ ਨੂੰ ਲਾਹਣਤ ਹੈ, ਤਿਰਕਾਰ ਹੈ। ਫਿੱਟ ਸੋ ਜੀਵਿਆ, ਅਤੇ ਜਿਹੜਾ ਅਸੀਂ ਪਿੱਛੇ ਜੀਵਨ ਜੀਵਿਆ ਹੈ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਨਾਮ ਤੋਂ ਬਿਨਾਂ, ਉਹਨੂੰ ਵੀ ਫਿੱਟੇ ਮੂੰਹ ਹੈ। ਨਾਮ ਤੋਂ ਬਿਨਾਂ ਸੰਸਾਰ ਦੇ ਵਿੱਚ ਰਹਿਣ ਨੂੰ ਵੀ ਤਿਰਕਾਰ ਹੈ, ਅਤੇ ਜਿੰਨਾ ਜੀਵਨ ਅਸੀਂ ਪਿੱਛੇ ਜੀਵਿਆ ਉਹਨੂੰ ਵੀ ਲਾਹਣਤ ਹੈ, ਅਤੇ ਜਿੰਨਾ ਅੱਗੇ ਲਈ ਜੀਵਨ ਜੀਵਾਂਗੇ ਉਹ ਵੀ ਸਾਰਾ ਤਰਕਾਰ ਯੋਗੀ ਹੋਵੇਗਾ।
ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸ਼ਬਦ ਸਵਾਰੀ ਆਸ, ਵੀ ਜਿਸ ਜੀਵ ਰੂਪ ਇਸਤਰੀ ਨੇ ਗੁਰੂ ਕੇ ਸ਼ਬਦ ਦੁਆਰਾ ਸਵਾਰੀ ਆਪਣੀ ਜ਼ਿੰਦਗੀ ਸਵਾਰ ਲਈ ਹੈ, ਆਸ ਦਾ ਅਰਥ ਹੈ ਮੁੱਖ, ਅੰਮ੍ਰਿਤ ਪੀਵਿਆ, ਉਹਨੇ ਆਪਣੇ ਮੁੱਖ ਤੋਂ ਅੰਮ੍ਰਿਤ ਪੀਤਾ, ਜਿਹਨੇ ਗੁਰੂ ਕੇ ਸ਼ਬਦ ਦੁਆਰਾ ਆਪਣੀ ਜ਼ਿੰਦਗੀ ਸਵਾਰ ਲਈ, ਆਸ ਦਾ ਅਰਥ ਹੈ ਉਹਨੇ ਆਪਣੇ ਮੁੱਖ ਤੋਂ ਅੰਮ੍ਰਿਤ ਪੀਤਾ, ਭਾਵ ਉਸਨੂੰ ਵਾਹਿਗੁਰੂ ਨੇ ਅੰਮ੍ਰਿਤ ਦੀ ਦਾਤ ਬਖਸ਼ੀ, ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਕਾ ਨਾਉ। ਇਹ ਜਿਹੜਾ ਪਾਠ ਹੈ ਸ਼ਬਦ ਸਵਾਰੀ ਆਸ, ਵੀ ਇਹ ਸ਼ਬਦ ਸਵਾਰੀ ਆਸ ਇਹ ਮੁੱਖ ਪਾਠ ਹੈ, ਅਤੇ ਕੁਛ ਵਿਦਵਾਨਾਂ ਨੇ ਇਹਦੇ ਹੋਰ ਵੀ ਰੂਪ ਇਸ ਤਰ੍ਹਾਂ ਲਿਖੇ ਨੇ, ਸ਼ਬਦ ਸਵਾਰੀ ਸਵਾਰੀਆ ਸੋ ਅੰਮ੍ਰਿਤ ਪੀਵਿਆ। ਸ਼ਬਦ ਸਵਾਰੀ ਆ, ਜਿਨ੍ਹਾਂ ਨੇ ਸ਼ਬਦ ਦੁਆਰਾ ਆਪਣੀਆਂ ਜ਼ਿੰਦਗੀਆਂ ਸਵਾਰ ਲਈਆਂ, ਸੋ ਅੰਮ੍ਰਿਤ ਪੀਵਿਆ, ਉਹਨਾਂ ਨੇ ਅੰਮ੍ਰਿਤ ਪੀਤਾ। ਇਸ ਲਈ ਉਹਨਾਂ ਨੇ ਐੜੇ ਨੂੰ ਪਿੱਛੇ ਸਵਾਰੀਆ ਦੇ ਨਾਲ ਜੋੜ ਕੇ ਅਤੇ ਸੱਸੇ ਨੂੰ ਵੱਖਰਾ ਕਰਕੇ ਇਹ ਪਾਠ ਕੀਤਾ ਅਤੇ ਇਉਂ ਅਰਥ ਕੀਤਾ ਹੈ ਵੀ ਜਿਨ੍ਹਾਂ ਨੇ ਸ਼ਬਦ ਦੁਆਰਾ ਜ਼ਿੰਦਗੀਆਂ ਸਵਾਰੀਆਂ ਨੇ, ਸੋ ਅੰਮ੍ਰਿਤ ਪੀਵਿਆ, ਉਹਨਾਂ ਨੇ ਅੰਮ੍ਰਿਤ ਪੀਤਾ। ਅਤੇ ਤੀਜਾ ਪਾਠ ਸਵਾਰੀ ਆਸ ਇਕੱਠਾ ਹੀ ਕੀਤਾ। ਸ਼ਬਦ ਸਵਾਰੀ ਆਸ ਵੀ ਉਹਨਾਂ ਨੇ ਸ਼ਬਦ ਦੁਆਰਾ ਆਪਣੀ ਜ਼ਿੰਦਗੀ ਨੂੰ ਸਵਾਰ ਲਿਆ ਹੈ। ਜਿਹੜਾ ਪਿੱਛੇ ਸੱਸਾ ਸ਼ਬਦ ਹੈ ਨਾ, ਉਹ ਜਿਵੇਂ ਜਾਂ ਸਦੋਸ ਤਾਂ ਲਹਿਣਾ ਟਿਕਿਓਨ, ਉਹ ਸਦੋਸ ਜਾਂ ਦਿਤੋਸ ਸ਼ਬਦ ਲਿਖੇ ਨੇ ਜਿਨ੍ਹਾਂ ਮਗਰ ਸੱਸਾ ਗੁਰੂ ਮਹਾਰਾਜ ਨੇ ਜੋੜਿਆ। ਉਸੇ ਤਰ੍ਹਾਂ ਗਿਆਨੀ ਹਰਬੰਸ ਸਿੰਘ ਜੀ ਨੇ ਸਵਾਰੀ ਆਸ ਇਕੱਠਾ ਹੀ ਸ਼ਬਦ ਮੰਨ ਕੇ ਇਹਦਾ ਅਰਥ ਇਉਂ ਕੀਤਾ ਹੈ, ਸ਼ਬਦ ਸਵਾਰੀ ਆਸ ਵੀ ਉਹਨਾਂ ਨੇ ਸ਼ਬਦ ਦੁਆਰਾ ਆਪਣੀ ਜ਼ਿੰਦਗੀ ਨੂੰ ਸਵਾਰ ਲਿਆ ਹੈ। ਵੀ ਉਹ ਜਿਹੜਾ ਸੱਸਾ ਉਹਦਾ ਅਰਥ ਹੁੰਦਾ ਹੈ ਵੀ ਉਹਨਾਂ ਨੇ ਸਵਾਰ ਲਿਆ ਹੈ, ਅੰਮ੍ਰਿਤ ਪੀਵੀ ਆ, ਅਤੇ ਨਾਲ ਹੀ ਉਹਨਾਂ ਨੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਨੂੰ ਪੀਤਾ ਹੈ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਅਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਹੈ ਅਤੇ ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਬਿਨ ਨਾਵੇ ਤ੍ਰਿਗਵਾਸ ਫਿੱਟ ਸੋ ਜੀਵਿਆ, ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।